ਤਾਂ ਹਜ਼ੂਰ ਕਹਿੰਦੇ ਨੇ ਜਿਸ ਅਕਾਲ ਪੁਰਖ ਤੋਂ ਇਹ ਜੀਵ ਪੈਦਾ ਹੋਇਆ ਸੀ ਅਤੇ ਉਹਦੇ ਵਿੱਚ ਹੀ ਲੀਨ ਹੋ ਗਿਆ। ਇਹੀ ਸੱਚਖੰਡ ਦੇ ਵਿੱਚ ਵਾਸਾ ਹੋਣ ਦੀ ਗੱਲ ਹੁੰਦੀ ਹੈ ਵੀ ਜਿਸ ਸੱਚ ਸਰੂਪ ਤੋਂ ਇਹ ਜੀਵ ਪੈਦਾ ਹੋਇਆ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ ਅਤੇ ਫਿਰ ਸਭ ਤਰ੍ਹਾਂ ਦੇ ਕਾਲ ਦੇ ਜਮਾਂ ਦੇ ਭੈ ਤੋਂ ਨਿਰਭਉ ਹੋ ਕੇ ਉੱਥੇ ਹਮੇਸ਼ਾ ਲਈ ਵਾਹਿਗੁਰੂ ਦੇ ਵਿੱਚ ਲੀਨ ਹੋ ਕੇ ਰਹਿੰਦਾ ਹੈ।
ਬਸ ਮਹਿਲੇ ਬਸ ਗਡਾਈ,
ਲੋ ਸਤਿਗੁਰੂ ਕਹਿੰਦੇ ਨੇ ਉਹ ਐਸੀ ਲੀਨਤਾ ਦੀ ਅਵਸਥਾ ਹੈ ਬਸ ਮਹਿਲੇ, ਜਿਵੇਂ ਇੱਕ ਵਸਤੂ ਦੇ ਵਿੱਚ ਕੋਈ ਹੋਰ ਵਸਤੂ ਲੈ ਕੇ ਗਡਾਈ ਦਾ ਅਰਥ ਆਪਾਂ ਮਿਲਾ ਦਈਏ। ਭਾਵ ਸਤਿਗੁਰੂ ਮਹਾਰਾਜ ਨੇ ਜਿਵੇਂ ਪਾਣੀ ਦਾ ਦ੍ਰਿਸ਼ਟਾਂਤ ਦਿੱਤਾ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਪਾਣੀ ਦਾ ਦ੍ਰਿਸ਼ਟਾਂਤ ਇਸ ਲਈ ਦਿੱਤਾ ਹੈ ਜਦੋਂ ਪਾਣੀ ਪਾਣੀ ਵਿੱਚ ਰਲ ਜਾਵੇ ਫਿਰ ਕੋਈ ਉਸ ਨੂੰ ਵੱਖ ਨਹੀਂ ਕਰ ਸਕਦਾ। ਜਿਹੜੀਆਂ ਹੋਰ ਸੂਲ ਚੀਜ਼ਾਂ ਹੁੰਦੀਆਂ ਨੇ ਤੇ ਉਹਨੂੰ ਤਾਂ ਫਿਰ ਵੱਖ ਕੀਤਾ ਜਾ ਸਕਦਾ। ਜੇ ਹੁਣ ਫਰਜ਼ ਕਰੋ ਵੀ ਤੁਸੀਂ ਮਿੱਟੀ ਦੇ ਵਿੱਚ ਆਟਾ ਸੁੱਟ ਦਿਓ, ਖੰਡ ਸੁੱਟ ਦਿਓ, ਉਹਨੂੰ ਵੀ ਵੱਖ ਕੀਤਾ ਜਾ ਸਕਦਾ। ਸੂਲ ਚੀਜ਼ ਨੂੰ ਵੱਖ ਕੀਤਾ ਜਾ ਸਕਦਾ, ਪਰ ਪਾਣੀ ਇੱਕ ਤਰਲ ਪਦਾਰਥ ਹੈ, ਉਹ ਇੱਕ ਵਾਰੀ ਪਾਣੀ ਵਿੱਚ ਰਲ ਕੇ ਫਿਰ ਉਸ ਪਾਣੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਹਜ਼ੂਰ ਕਹਿੰਦੇ ਨੇ ਜਿਵੇਂ ਇੱਕ ਵਸਤੂ ਨੂੰ ਲੈ ਕੇ ਦੂਜੀ ਵਸਤੂ ਵਿੱਚ ਰਲਾ ਦਿੱਤਾ ਜਾਂਦਾ ਹੈ,
ਕੋ ਭਿੰਨ ਨਾ ਕਹਿਣਾ ਜਾਏ,
ਫਿਰ ਉਸਦਾ ਕੋਈ ਵੱਖਰਾ ਰੰਗ ਰੂਪ ਆਖਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜਿਹੜੀ ਆਤਮ ਰੂਪ ਵਸਤੂ ਹੈ ਜਦੋਂ ਉਸ ਪਰਮਾਤਮਾ ਦੇ ਸਰੂਪ ਦੇ ਵਿੱਚ ਰਲ ਜਾਂਦੀ ਹੈ ਤੇ ਫਿਰ ਉਹਦਾ ਕੋਈ ਵੱਖਰਾ ਰੰਗ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
ਜੈ ਬੂਜਨ ਹਾਰ ਵਿਵੇਕ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬੂਜੈ ਬੂਜਨ ਹਾਰ ਵਿਵੇਕ, ਕੋਈ ਇਸ ਵਿਵੇਕ ਵਿਚਾਰ ਨੂੰ ਬੁੱਝਣ ਵਾਲਾ ਹੀ, ਇਸ ਜੀਵੀਸ਼ ਦੀ ਏਕਤਾ ਦੀ ਵਿਚਾਰ ਨੂੰ ਸਮਝਣ ਵਾਲਾ ਹੀ ਕੋਈ ਵਿਰਲਾ ਸਮਝਦਾ ਹੈ।
ਨਾਰਾਇਣ ਮਿਲੇ ਨਾਨਕ ਏਕ,
ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਇਸ ਵਿਚਾਰ ਨੂੰ ਬੁੱਝ ਲਵੇ ਨਾਰਾਇਣ ਮਿਲੇ, ਫਿਰ ਉਸ ਨਾਰਾਇਣ ਅਕਾਲ ਪੁਰਖ ਨੂੰ ਮਿਲ ਜਾਂਦਾ ਹੈ ਤੇ ਨਾਨਕ ਏਕ ਤੇ ਉਸ ਵਾਹਿਗੁਰੂ ਪਰਮੇਸ਼ਵਰ ਨੂੰ ਮਿਲ ਕੇ ਉਹਦਾ ਹੀ ਇੱਕ ਰੂਪ ਹੋ ਜਾਂਦਾ ਹੈ।
ਠਾਕੁਰ ਕਾ ਸੇਵਕ ਆਗਿਆਕਾਰੀ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਦੋ ਪੌੜੀਆਂ ਵਿੱਚ ਤਾਂ ਪਹਿਲਾਂ ਸੱਚ ਦੀ ਵਿਆਖਿਆ ਕੀਤੀ ਤੇ ਫਿਰ ਉਸ ਸੱਚ ਦੇ ਨਾਲ ਜੁੜਨ ਵਾਲੇ ਮਹਾਂਪੁਰਖਾਂ ਦੀ ਮਹਿਮਾ ਉਚਾਰਨ ਕੀਤੀ ਤੇ ਹੁਣ ਉਹਨਾਂ ਦੀ ਹੋਰ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਪਰਮੇਸ਼ਰ ਦੇ ਜਿਹੜੇ ਸੇਵਕ ਬਣ ਗਏ ਨੇ ਮਹਾਂਪੁਰਖਾਂ ਦੀ ਮਹਿਮਾ ਕਰਦੇ ਹਨ। ਠਾਕੁਰ ਕਾ ਸੇਵਕ ਆਗਿਆਕਾਰੀ, ਜਿਹੜਾ ਇੱਕ ਵਾਰੀ ਠਾਕੁਰ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਬਣ ਗਿਆ ਤੇ ਫਿਰ ਉਹ ਹਮੇਸ਼ਾ ਲਈ ਆਗਿਆਕਾਰੀ ਸੇਵਕ ਬਣ ਕੇ ਰਹਿੰਦਾ ਹੈ।
ਠਾਕੁਰ ਕਾ ਸੇਵਕ ਸਦਾ ਪੂਜਾਰੀ,
ਲੋਭੀ ਜਿਹੜਾ ਇੱਕ ਵਾਰੀ ਉਸ ਵਾਹਿਗੁਰੂ ਪਰਮੇਸ਼ਰ ਦਾ ਸੇਵਕ ਬਣ ਗਿਆ ਤੇ ਫਿਰ ਉਹ ਹਮੇਸ਼ਾ ਲਈ ਉਹਦਾ ਹੀ ਪੁਜਾਰੀ ਬਣ ਜਾਂਦਾ, ਕਿਉਂਕਿ ਗੁਰਮਤ ਦਾ ਸਿਧਾਂਤ ਹੈ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ। ਜਿਹੜਾ ਇੱਕ ਵਾਰੀ ਅਕਾਲ ਦਾ ਪੁਜਾਰੀ ਬਣ ਗਿਆ ਤੇ ਫਿਰ ਹਮੇਸ਼ਾ ਲਈ ਉਹ ਅਕਾਲ ਦਾ ਪੁਜਾਰੀ ਹੀ ਬਣਿਆ ਰਹਿੰਦਾ ਹੈ।
ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਠਾਕੁਰ ਮਾਲਕ ਵਾਹਿਗੁਰੂ ਦੇ ਸੇਵਕ ਦੇ ਮਨ ਦੇ ਵਿੱਚ ਪੂਰਨ ਪ੍ਰਤੀਤ ਪੈਦਾ ਹੋ ਜਾਂਦੀ, ਭਾਵ ਉਸ ਦੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਵਿਸ਼ਵਾਸ ਤੇ ਪੂਰਨ ਭਰੋਸਾ ਬੱਝ ਜਾਂਦਾ ਹੈ।
ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
ਤੇ ਭਾਈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੇਵਕ ਸੇਵਾਦਾਰ ਬਣ ਗਿਆ ਫਿਰ ਉਸਦੀ ਜਿਹੜੀ ਜੀਵਨ ਦੀ ਰੀਤ ਰਹੋ ਰੀਤ ਹੈ, ਰਹਿਤ ਮਰਯਾਦਾ ਹੈ, ਉਹ ਵੀ ਬਹੁਤ ਨਿਰਮਲ ਪਵਿੱਤਰ ਹੋ ਜਾਂਦੀ ਹੈ।
ਠਾਕੁਰ ਕੋ ਸੇਵਕ ਜਾਣੈ ਸੰਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਠਾਕੁਰ ਕੋ ਸੇਵਕ ਜਾਣੈ ਸੰਗ, ਤੇ ਫਿਰ ਉਹ ਜਿਹੜਾ ਸੇਵਕ ਹੈ ਉਸ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਨਾਲ ਜਾਣਦਾ ਹੈ।
ਪ੍ਰਭ ਕਾ ਸੇਵਕ ਨਾਮ ਕੈ ਰੰਗ,
ਲੋ ਜਿਹੜਾ ਵਾਹਿਗੁਰੂ ਦਾ ਸੇਵਕ ਬਣ ਗਿਆ ਨਾਮ ਕਾ ਰੰਗ, ਫਿਰ ਉਹ ਨਾਮ ਦੇ ਰੰਗ ਵਿੱਚ ਹੀ ਹਮੇਸ਼ਾ ਲਈ ਰੰਗਿਆ ਗਿਆ ਹੈ।
ਸੇਵਕ ਕੋ ਪ੍ਰਭ ਪਾਲਨ ਹਾਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਸੇਵਕ ਨੂੰ ਹਮੇਸ਼ਾ ਲਈ ਉਹ ਆਪ ਪਾਲਣ ਵਾਲਾ ਹੈ, ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ ਇਸੇ ਤਰ੍ਹਾਂ ਉਹ ਮਹਾਂਪੁਰਖ ਵਾਹਿਗੁਰੂ ਦੇ ਸਪੂਤ ਹੁੰਦੇ ਨੇ। ਸਫਲ ਜਨਮ ਤਿਸ ਜਨ ਕਾ ਉਪਜਿਆ ਜਿਨ ਕੀਨੋ ਸਾਉਤ ਵਿਧਾਤਾ ਤੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਨਾਮ ਦਾ ਦੁੱਧ ਦੇ ਕੇ ਉਹਨਾਂ ਦੀ ਪਾਲਣਾ ਕਰਦਾ ਹੈ।
ਸੇਵਕ ਕੀ ਰਾਖੈ ਨਿਰੰਕਾਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਨਿਰੰਕਾਰ ਉਹ ਸਰਵ ਸ਼ਕਤੀਮਾਨ ਮਾਇਕੀ ਆਕਾਰਾਂ ਤੋਂ ਰਹਿਤ ਅਕਾਲ ਪੁਰਖ ਆਪਣੇ ਸੇਵਕ ਦੀ ਪੈਜ ਆਪ ਰੱਖਦਾ ਹੈ।
ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਵਾਹਿਗੁਰੂ ਦਾ ਸੇਵਕ ਉਹੀ ਬਣਦਾ ਹੈ ਜਿਸ ਉੱਤੇ ਮੇਰਾ ਵਾਹਿਗੁਰੂ ਆਪ ਦਇਆ ਧਾਰਨ ਕਰਦਾ ਹੈ।
ਨਾਨਕ ਸੋ ਸੇਵਕ ਸਾਸ ਸਾਸ ਸਮਾਰੈ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹ ਸੇਵਕ ਸੇਵਾਦਾਰ ਸਵਾਸ ਵਾਸ ਨਾਲ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਰਹਿੰਦਾ ਹੈ।
ਆਪਣੇ ਜਨ ਕਾ ਪਰਦਾ ਢਾਕੈ,
ਹੁਣ ਜਦੋਂ ਕੋਈ ਉਸ ਵਾਹਿਗੁਰੂ ਦਾ ਸਿਮਰਨ ਕਰੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਅੱਗੋਂ ਕੀ ਕਰਦਾ ਹੈ, ਹੁਣ ਉਹਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਚਾਨਣਾ ਪਾਉਂਦੇ ਹਨ। ਆਪਣੇ ਜਨ ਕਾ ਪਰਦਾ ਢਾਕੈ, ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਜਨ ਸੇਵਕ ਦਾ ਆਪ ਹੀ ਪਰਦਾ ਢਕਦਾ ਹੈ। ਇਹਦਾ ਮਤਲਬ ਇਹ ਹੈ ਜੇ ਉਹਦੇ ਪਾਸੋਂ ਕੋਈ ਮਾੜੀ ਮੋਟੀ ਕੋਈ ਭੁੱਲ ਚੁੱਕ ਕੋਈ ਗਲਤੀ ਵੀ ਹੋ ਜਾਵੇ ਤੇ ਅਕਾਲ ਪੁਰਖ ਵਾਹਿਗੁਰੂ ਉਹਦਾ ਪਰਦਾ ਢਕਦਾ ਹੈ।
ਆਪਣੇ ਸੇਵਕ ਕੀ ਸਰ ਪਰ ਰੱਖੈ,
ਪਰ ਅਸਲੀ ਸੇਵਕ ਬਣ ਜਾਵੇ ਸਹੀ, ਹਜ਼ੂਰ ਕਹਿੰਦੇ ਨੇ ਫਿਰ ਆਪਣੇ ਸੇਵਕ ਦੀ ਲੱਜਿਆ ਸਰ ਪਰ ਰੱਖੈ। ਸਰ ਪਰ ਦਾ ਅਰਥ ਹੈ ਆਵਾਸ਼, ਜਰੂਰ ਬਾਰ ਜਰੂਰ ਉਹ ਵਾਹਿਗੁਰੂ ਪਰਮੇਸ਼ਰ ਆਪ ਰੱਖਦਾ ਹੈ।
ਆਪਣੇ ਦਾਸ ਕੋ ਦੇ ਵਡਾਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਦਾਸ ਨੂੰ ਆਪਣੇ ਸੇਵਕ ਨੂੰ ਫਿਰ ਆਪ ਹੀ ਵਡਿਆਈ ਦਿੰਦਾ ਹੈ।
ਆਪਣੇ ਸੇਵਕ ਕੋ ਨਾਮ ਜਪਾਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਆਪਣੇ ਸੇਵਕ ਨੂੰ ਆਪ ਹੀ ਨਾਮ ਜਪਾਉਂਦੇ, ਕਿਉਂਕਿ ਜਿਹੜੀ ਨਾਮ ਜਪਣ ਦੀ ਗੱਲ ਹੈ ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਕਦੇ ਵੀ ਨਹੀਂ ਹੋ ਸਕਦੀ।
ਆਪਣੇ ਸੇਵਕ ਕੀ ਆਪ ਪਤ ਰੱਖੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਸੇਵਕ ਦੀ ਪਤ ਉਹਦੀ ਇੱਜ਼ਤ ਅਵਰੋਹ ਵੀ ਆਪ ਹੀ ਰੱਖਦਾ ਹੈ।
ਤਾਂ ਕਿ ਗਤ ਮਿਤ ਕੋਈ ਨਾ ਲਖੈ,
ਲੋ ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਗਤ ਪ੍ਰਾਪਤੀ ਦੀ ਮਿਤ ਮਰਯਾਦਾ ਨੂੰ ਕੋਈ ਵੀ ਨਹੀਂ ਜਾਣ ਸਕਦਾ, ਹਾਂ ਜਿਸ ਉੱਤੇ ਉਹ ਵਾਹਿਗੁਰੂ ਕਿਰਪਾ ਕਰੇ ਉਹੀ ਜਾਣ ਸਕਦਾ ਹੈ।
ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਵਾਹਿਗੁਰੂ ਦਾ ਸੇਵਕ ਬਣ ਗਿਆ ਨਾ ਤੇ ਉਹਦੀ ਪਦਵੀ ਉਹਦਾ ਮੁਰਾਤਬਾ ਇੰਨਾ ਉੱਚਾ ਹੋ ਜਾਂਦਾ ਹੈ ਕੋਈ ਉਹਦੇ ਬਰਾਬਰ ਪਹੁੰਚ ਹੀ ਨਹੀਂ ਸਕਦਾ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਗੁਰਪੂਰਾ ਭੇਟਿਓ ਵਡਭਾਗੀ ਮਨਹਿ ਪਿਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਜਿਨ੍ਹਾਂ ਨੂੰ ਆਪਣੇ ਸਾਹਿਬ ਦਾ ਭਰੋਸਾ ਬੱਝ ਜਾਂਦਾ ਹੈ ਫਿਰ ਕੋਈ ਉਹਨਾਂ ਦੇ ਹੋਰ ਦੂਸਰਾ ਬਰਾਬਰ ਪਹੁੰਚ ਹੀ ਨਹੀਂ ਸਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਹੋਰ ਵੀ ਬਚਨ ਹਨ, ਪੰਡਤ ਸੂਰ ਸ਼ਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਦੁਨੀਆਂ ਦੇ ਵਿੱਚ ਬੜੇ ਬੜੇ ਵਿਦਵਾਨ ਵੀ ਹੁੰਦੇ ਨੇ ਤੇ ਬੜੇ ਬੜੇ ਸੂਰਮੇ ਵੀ ਹੁੰਦੇ ਨੇ ਤੇ ਬੜੇ ਬੜੇ ਚੱਕਰਵਰਤੀ ਪਾਤਸ਼ਾਹ ਤੇ ਰਾਜੇ ਲੋਕ ਵੀ ਹੁੰਦੇ ਨੇ, ਪਰ ਉਹਨਾਂ ਦਾ ਅਹੁਦਾ ਇੰਨਾ ਮਹਾਨ ਹੋ ਜਾਂਦਾ ਵਾਹਿਗੁਰੂ ਦੇ ਭਗਤਾਂ ਦਾ ਸੇਵਕਾਂ ਦਾ, ਉਹਨਾਂ ਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ।
ਪ੍ਰਭ ਕੇ ਸੇਵਕ ਊਚ ਤੇ ਊਚੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਸੇਵਕ ਨੇ ਉਹ ਤਾਂ ਫਿਰ ਉੱਚਿਆਂ ਤੋਂ ਉੱਚੇ ਹੋ ਜਾਂਦੇ ਨੇ, ਉਹਨਾਂ ਦੇ ਬਰਾਬਰ ਕੋਈ ਹੋਰ ਹੋ ਹੀ ਨਹੀਂ ਸਕਦਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਫਰਮਾਇਆ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਕਿੱਡਾ ਵੱਡਾ ਉੱਚਾ ਰੁਤਬਾ ਹੈ, ਉਹ ਪਾਤਸ਼ਾਹ ਦੇ ਪਾਤਸ਼ਾਹ ਬਣ ਜਾਂਦੇ ਨੇ, ਕੋਈ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦਾ।
ਜੋ ਪ੍ਰਭ ਆਪਣੀ ਸੇਵਾ ਲਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਜਿਹੜਾ ਜਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਸੇਵਾ ਦੇ ਵਿੱਚ ਲਾ ਲਿਆ ਹੈ, ਭਾਵ ਸਿਮਰਨ ਦੀ ਭਗਤੀ ਦੀ ਸੇਵਾ ਦੇ ਵਿੱਚ ਲਾ ਲਿਆ ਹੈ।
ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹ ਸੇਵਕ ਨੂੰ ਵਾਹਿਗੁਰੂ ਨੇ ਦਸੋ ਦਿਸ਼ਾ ਦੇ ਵਿੱਚ ਪ੍ਰਗਟ ਕਰ ਦਿੱਤਾ, ਕਿਉਂਕਿ ਜਿਹੜੇ ਗੁਰਮੁਖ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਸਿਮਰਨ ਕਰਦੇ ਹਨ, ਤੇ ਫਿਰ ਸਮਾਂ ਪਾ ਕੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧੀ ਕਰ ਦਿੰਦਾ ਹੈ।
ਨੇਕੀ ਕੀਰੀ ਮੈਂ ਕੱਲ ਰੱਖ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੀ ਕੁਦਰਤ ਮਹਾਨ ਹੈ, ਦੇਖ ਲਓ ਕੀੜੀ ਕਿੰਨੀ ਨਿੱਕੀ ਹੁੰਦੀ ਹੈ, ਉਹਦੇ ਮੁਕਾਬਲੇ ਤੇ ਹਾਥੀ ਕਿੱਡਾ ਵੱਡਾ ਹੁੰਦਾ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਨਿੱਕੀ ਜੀ ਕੀੜੀ ਵਿੱਚ ਆਪਣੀ ਕਲਾ ਸ਼ਕਤੀ ਨੂੰ ਰੱਖ ਦਿੰਦਾ ਹੈ।
ਭਸਮ ਕਰੈ ਲਸਕਰ ਕੋਟ ਲੱਖ ਹੈ।
ਫਿਰ ਉਹ ਨਿੱਕੀ ਜੀ ਕੀੜੀ ਵੀ ਤੇ ਕਰੋੜਾਂ ਹੀ ਲਸ਼ਕਰ ਦਾ ਅਰਥ ਹੈ ਵੀ ਫੌਜਾਂ ਨੂੰ ਭਸਮ ਕਰੈ ਵੀ ਉਹ ਸੁਆਹ ਕਰ ਦਿੰਦੀ ਹੈ। ਉਹ ਵਾਹਿਗੁਰੂ ਪਰਮੇਸ਼ਰ ਚਾਹੇ ਨਿੱਕੀ ਜੀ ਕੀੜੀ ਵਿੱਚ ਆਪਣੀ ਇੱਕ ਐਸੀ ਸ਼ਕਤੀ ਰੱਖ ਦਿੰਦਾ ਹੈ, ਤੇ ਸਤਿਗੁਰੂ ਕਹਿੰਦੇ ਨੇ ਭਸਮ ਕਰੈ ਲਸਕਰ ਕੋਟ ਲੱਖ ਹੈ, ਉਹ ਲੱਖਾਂ ਤੇ ਕਰੋੜਾਂ ਫੌਜਾਂ ਨੂੰ ਸੁਆਹ ਕਰ ਦਿੰਦੀ ਹੈ। ਇਹ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਮੌਜ ਹੈ, ਉਹ ਕੀੜੀ ਵਾਂਗੂ ਕਿਸੇ ਨਾਚੀਜ਼ ਨੂੰ ਆਪਣੀ ਸ਼ਕਤੀ ਦੇ ਕੇ ਤੇ ਲੱਖਾਂ ਤੇ ਕਰੋੜਾਂ ਫੌਜਾਂ ਦਾ ਮੁਕਾਬਲਾ ਵੀ ਕਰਵਾ ਸਕਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਜਦੋਂ ਪਤਾ ਲੱਗਿਆ ਵੀ ਚਾਰ ਸਪੇਰੇ ਅਨੰਦਪੁਰ ਸਾਹਿਬ ਜੀ ਦੇ ਘੇਰਾ ਪਿਆ ਹੋਇਆ ਹੈ, ਲੱਖਾਂ ਫੌਜਾਂ ਨੇ ਅਨੰਦਪੁਰ ਸਾਹਿਬ ਜੀ ਦੇ ਕਿਲ੍ਹੇ ਨੂੰ ਘੇਰਿਆ ਹੋਇਆ ਸੀ, ਅਤੇ ਅਖੀਰ ਪਹਾੜੀ ਰਾਜਿਆਂ ਨੇ ਇੱਕ ਸ਼ਰਾਬੀ ਅਤੇ ਇੱਕ ਖੂਨੀ ਹਾਥੀ ਨੂੰ ਤਵੀਆਂ ਬੰਨ੍ਹ ਕੇ ਲੋਹਗੜ੍ਹ ਸਾਹਿਬ ਦੇ ਕਿਲ੍ਹੇ 'ਤੇ ਚੜ੍ਹਾਈ ਕਰ ਦਿੱਤੀ, ਅਤੇ ਉਧਰੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਨਾਗਣੀ ਦੇ ਕੇ ਭੇਜਿਆ ਅਤੇ ਕਹਿਣ ਲੱਗੇ ਜਾਓ ਜਾ ਕੇ ਉਸ ਹਾਥੀ ਦਾ ਮੁਕਾਬਲਾ ਕਰੋ, ਉਹਦੇ ਪਿੱਛੇ ਲੱਖਾਂ ਫੌਜਾਂ ਵੀ ਸਨ। ਤਾਂ ਭਾਈ ਬਚਿੱਤਰ ਸਿੰਘ ਜੀ ਨੇ ਗੁਰੂ ਮਹਾਰਾਜ ਤੋਂ ਆਸੀਸ ਲੈ ਕੇ ਅਤੇ ਉਸ ਹਾਥੀ ਦੇ ਮੱਥੇ ਵਿੱਚ ਜਾ ਕੇ ਐਸੀ ਨਾਗਣੀ ਮਾਰੀ, ਨਾਗਣੀ ਇੱਕ ਨਾਗਣੀ ਦੀ ਸ਼ਕਲ ਦਾ ਵਰਸ਼ਾ ਸੀ, ਉਹ ਹੁਣ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਿਆ ਹੋਇਆ, ਔਰ ਉੱਥੇ ਦਰਸ਼ਨ ਸੰਗਤਾਂ ਨੂੰ ਕਰਵਾਏ ਜਾਂਦੇ ਨੇ, ਅਤੇ ਉਹ ਵਲਾਂ ਵਾਲਾ ਮੂਹਰੋਂ ਉਹ ਵਰਸ਼ਾ ਹੈ। ਹਜ਼ੂਰ ਕਹਿੰਦੇ ਨੇ ਜਦੋਂ ਭਾਈ ਬਚਿੱਤਰ ਸਿੰਘ ਨੇ ਉਹ ਨਾਗਣੀ ਵਰਸ਼ਾ ਹਾਥੀ ਦੇ ਮੱਥੇ ਵਿੱਚ ਮਾਰਿਆ, ਉਹ ਤਵੀ ਨੂੰ ਵਿੰਨ ਕੇ ਅਤੇ ਫਿਰ ਉਹਦੇ ਆਪਣੇ ਮੱਥੇ ਵਿੱਚ ਜਾ ਕੇ ਖੁੱਭ ਗਿਆ, ਅਤੇ ਉਹਨੇ ਹੋਰ ਉਹਨੂੰ ਥੋੜ੍ਹਾ ਜਿਹਾ ਪਿੱਛੋਂ ਧੱਕਿਆ ਅਤੇ ਤੂਲ ਦਿੱਤੀ, ਅਤੇ ਹਾਥੀ ਦੇ ਮੱਥੇ ਵਿੱਚੋਂ ਖੂਨ ਦੀ ਧਾਰਾ ਵਹਿ ਤੁਰੀ, ਅਤੇ ਉਹ ਹਾਥੀ ਚੀਕਾਂ ਮਾਰਦਾ ਪਿੱਛੇ ਨੂੰ ਦੌੜ ਗਿਆ, ਅਤੇ ਜਿਹੜੀ ਪਿੱਛੇ ਫੌਜ ਆ ਰਹੀ ਸੀ ਨਾ, ਅਤੇ ਉਹਨੂੰ ਪੈਰਾਂ ਥੱਲੇ ਲੈ ਕੇ ਉਸਨੇ ਦਰੜਨਾ ਸ਼ੁਰੂ ਕਰ ਦਿੱਤਾ। ਜਿਹੜੇ ਗੁਰੂ ਮਹਾਰਾਜ 'ਤੇ ਚੜ੍ਹ ਕੇ ਆਏ ਸਨ ਅਤੇ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ। ਹਜ਼ੂਰ ਕਹਿੰਦੇ ਨੇ ਨੀਕੀ ਕੀੜੀ ਮੈਂ ਕੱਲ ਰੱਖੇ, ਇਉਂ ਵਾਹਿਗੁਰੂ ਪਰਮੇਸ਼ਰ ਚਾਹੇ ਇੱਕ ਨਿੱਕੀ ਜਿਹੀ ਕੀੜੀ ਵਿੱਚ ਆਪਣੀ ਕਲਾ ਸ਼ਕਤੀ ਨੂੰ ਰੱਖ ਸਕਦਾ ਹੈ, ਅਤੇ ਫਿਰ ਉਹ ਲੱਖਾਂ ਅਤੇ ਕਰੋੜਾਂ ਫੌਜਾਂ ਨੂੰ ਸੁਆਹ ਕਰ ਸਕਦੀ। ਇੱਕ ਇਹਦੇ ਉੱਤੇ ਮਹਾਂਪੁਰਖ ਹੋਰ ਵੀ ਸਾਖੀ ਸੁਣਾਉਂਦੇ ਸਨ, ਕਹਿੰਦੇ ਇੱਕ ਕੀੜੀ ਨਾਂ ਦਾ ਪਾਤਸ਼ਾਹ ਸੀ, ਅਤੇ ਔਰ ਉਹ ਕਹਿੰਦੇ ਵੀ ਉਹਦੇ ਕੋਲ ਕੀੜੀਆਂ ਬਹੁਤ ਸਨ, ਉਹ ਕੀੜੀਆਂ ਦੀ ਸੇਵਾ ਵੀ ਕਰਦਾ ਸੀ। ਆ ਜਿਵੇਂ ਕਈ ਐਸੇ ਲੋਕ ਹੁੰਦੇ ਨੇ ਕਈ ਜੀਵਾਂ ਦੀ ਵੀ ਸੇਵਾ ਅਤੇ ਪਰਵਰਿਸ਼ ਕਰਦੇ ਨੇ, ਉਹ ਕੀੜੀਆਂ ਦੀ ਸੇਵਾ ਕਰਦਾ ਸੀ। ਅਤੇ ਇੱਕ ਵਾਰੀ ਕਹਿੰਦੇ ਨੇ ਉਸ ਕੀੜੀ ਪਾਤਸ਼ਾਹ ਦੇ ਉੱਤੇ ਇੱਕ ਬਹੁਤ ਤਕੜੇ ਕਿਸੇ ਹੋਰ ਦੁਸ਼ਮਣ ਨੇ ਚੜ੍ਹਾਈ ਕਰ ਦਿੱਤੀ, ਅਤੇ ਹੁਣ ਉਹਦੇ ਕੋਲ ਲੱਖਾਂ ਫੌਜਾਂ ਸਨ। ਜਦੋਂ ਉਸਨੇ ਚੜ੍ਹਾਈ ਕੀਤੀ ਤਾਂ ਉਸ ਕੀੜੀ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਅਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੀੜੀਆਂ ਨੂੰ ਹੁਕਮ ਕਰ ਦਿੱਤਾ, ਕੀੜੀਆਂ ਦੀ ਫੌਜ ਨੂੰ। ਉਹ ਕੀੜੀਆਂ ਨੇ ਕੀ ਕੀਤਾ, ਕਿਸੇ ਜ਼ਹਿਰੀਲੇ ਤੱਤ ਨੂੰ ਆਪਣੇ ਮੂੰਹ ਦੇ ਵਿੱਚ ਲੈ ਕੇ ਜਿੱਥੇ ਉਹ ਰਾਤ ਨੂੰ ਦੁਸ਼ਮਣ ਦੀਆਂ ਫੌਜਾਂ ਸੁੱਤੀਆਂ ਪਈਆਂ ਸਨ, ਅਤੇ ਉਹਨਾਂ ਦੇ ਨੱਕ ਨੂੰ ਜਾ ਕੇ ਸੁਹਾ ਦਿੱਤਾ, ਅਤੇ ਜਿਨ੍ਹਾਂ ਦੇ ਅੰਦਰ ਉਹ ਜ਼ਹਿਰੀਲਾ ਤੱਤ ਚਲਿਆ ਗਿਆ ਅਤੇ ਉਹ ਨਾਲ ਦੀ ਨਾਲ ਸਾਰੇ ਸੌਂ ਗਏ, ਸਾਰੇ ਖਤਮ ਹੋ ਗਏ। ਇਉਂ ਵੀ ਵਾਹਿਗੁਰੂ ਪਰਮੇਸ਼ਰ ਜਦੋਂ ਆਪਣੀ ਕੋਈ ਕਲਾ ਵਰਤਾਉਂਦਾ ਹੈ ਨਾ, ਨਿੱਕੀ ਜਿਹੀ ਕੀੜੀ ਵਿੱਚ ਉਹ ਕਲਾ ਸ਼ਕਤੀ ਰੱਖ ਦਿੰਦਾ ਹੈ, ਅਤੇ ਫਿਰ ਉਹ ਲੱਖਾਂ ਕਰੋੜਾਂ ਨੂੰ, ਲੱਖਾਂ ਕਰੋੜਾਂ ਫੌਜਾਂ ਨੂੰ ਭਸਮ ਕਰ ਦਿੰਦੀ ਹੈ।
ਜਿਸ ਕਾ ਸਾਸ ਨਾ ਕਾਢ ਤੇ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਵਾਹਿਗੁਰੂ ਦਾ ਇਹ ਸਵਾਸ ਦਿੱਤਾ ਹੋਇਆ ਨਾ, ਤੇ ਉਹ ਵਾਹਿਗੁਰੂ ਪਰਮੇਸ਼ਰ ਜੀ ਇਸ ਨੂੰ ਨਹੀਂ ਕੱਢਣਾ ਚਾਹੁੰਦਾ। ਇਹਦਾ ਮਤਲਬ ਇਹ ਹੈ ਵੀ ਜਿਹੜਾ ਜੀਵਨ ਹੈ, ਪ੍ਰਾਣ ਨੇ, ਜਿੰਦ ਜਾਨ ਹੈ, ਇਹ ਵਾਹਿਗੁਰੂ ਦੀ ਦਾਤ ਹੈ, ਤੇ ਜੇ ਵਾਹਿਗੁਰੂ ਨਹੀਂ ਕੱਢਣਾ ਚਾਹੁੰਦਾ ਨਾ, ਭਾਵ ਜੇ ਵਾਹਿਗੁਰੂ ਕਿਸੇ ਜੀਵ ਦੀ ਰੱਖਿਆ ਕਰਨੀ ਚਾਹੁੰਦਾ ਹੈ,
ਤਾਕੋ ਰਾਖਤ ਦੇ ਕਰ ਹਾਥ,
ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਦਾ ਹੱਥ ਦੇ ਕੇ ਉਹਦੀ ਪਾਈ ਰੱਖਿਆ ਕਰਦਾ ਹੈ।
ਮਾਨਸ ਯਤਨ ਕਰਤ ਬਹੁ ਭਾਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਇਹ ਮਨੁੱਖ ਨੇ ਬਹੁਤ ਤਰ੍ਹਾਂ ਦੇ ਯਤਨ ਕਰਦੇ ਹਨ,
ਇਸਕੇ ਕਰਤਵ ਬਿਰਥੇ ਜਾਤ,
ਪਰ ਹਜ਼ੂਰ ਕਹਿੰਦੇ ਨੇ ਇਸ ਮਨੁੱਖ ਦੇ ਕੀਤੇ ਹੋਏ ਸਾਰੇ ਕਰਤਵ ਬਿਰਥ ਚਲੇ ਜਾਂਦੇ ਨੇ, ਕਿਉਂਕਿ ਸਤਿਗੁਰੂ ਦੇ ਬਚਨ ਹੈ ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਹਰਨਾਕਸ਼ ਨੇ ਕਿੰਨੇ ਯਤਨ ਕੀਤੇ ਪ੍ਰਹਿਲਾਦ ਨੂੰ ਮਾਰਨ ਵਾਸਤੇ, ਪਾਣੀ ਵਿੱਚ ਡੁੱਬਿਆ, ਅੱਗ ਵਿੱਚ ਸਾੜਿਆ, ਪਹਾੜ ਤੋਂ ਹੇਠਾਂ ਸੁੱਟਿਆ, ਪਰ ਵਾਹਿਗੁਰੂ ਨੇ ਰੱਖਿਆ ਕੀਤੀ। ਗੁਰਬਾਣੀ ਵਿੱਚ ਪੰਕਤੀ ਆਈ ਹੈ, ਗਿਰ ਤਰ ਜਲ ਜੁਆਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਪਾਣੀ ਵਿੱਚ ਜਦੋਂ ਸੁੱਟਿਆ ਤੇ ਪਾਣੀ ਨੇ ਵੀ ਪ੍ਰਹਿਲਾਦ ਨੂੰ ਡੁਬੋਇਆ ਨਹੀਂ, ਕਿਉਂਕਿ ਮਾਨਸ ਯਤਨ ਕਰਤ ਬਹੁ ਪਾਤ, ਆਦਮੀ ਤਾਂ ਬੜੇ ਯਤਨ ਕਰਦੇ ਨੇ ਪਰ ਹਜ਼ੂਰ ਕਹਿੰਦੇ ਨੇ ਉਹਨਾਂ ਦੇ ਸਾਰੇ ਕੀਤੇ ਕਰਤਵ ਬਿਰਥ ਜਾਂਦੇ ਨੇ। ਅਖੀਰ ਤੇ ਜਦੋਂ ਤਪਦੇ ਥੰਮ ਨੂੰ ਜੱਫੀ ਪਾਉਣ ਵਾਸਤੇ ਆਖਿਆ ਤਾਂ ਕਹਿੰਦੇ ਨੇ ਪ੍ਰਹਿਲਾਦ ਨੇ ਉਹਦੇ ਉੱਤੇ ਕੀੜੀ ਤੁਰੀ ਜਾਂਦੀ ਵੇਖੀ ਤੇ ਉਹਦੇ ਮਨ ਨੂੰ ਹੌਂਸਲਾ ਹੋਇਆ ਤੇ ਉਹਨੇ ਹੱਸਦਿਆਂ ਹੱਸਦਿਆਂ ਤਪਦੇ ਥੰਮ ਨੂੰ ਵੀ ਜੱਫੀ ਪਾ ਲਈ ਤੇ ਕਹਿਣ ਲੱਗਾ ਲਓ ਮੈਨੂੰ ਕੀ ਹੋ ਗਿਆ। ਤੇ ਹਰਨਾਕਸ਼ ਹੈਰਾਨ ਹੋ ਗਿਆ, ਉਹ ਕਹਿਣ ਲੱਗਾ ਹੈ ਇਹਨੇ ਪਤਾ ਨਹੀਂ ਕੀ ਕੋਈ ਜਾਦੂ ਵਸ ਕੀਤਾ ਹੋਇਆ, ਇਹਦੇ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ। ਤੇ ਫਿਰ ਉਹਨੇ ਆਪਣੇ ਮਿਆਨ ਵਿੱਚੋਂ ਤਲਵਾਰ ਖਿੱਚ ਲਈ, ਕਹਿੰਦਾ ਹੁਣ ਦੱਸ ਤੈਨੂੰ ਕੌਣ ਬਚਾ ਸਕਦਾ। ਉਹ ਕਹਿੰਦਾ ਬਚਾਉਣ ਵਾਲਾ ਮੇਰੇ ਤੇ ਤੇਰੇ ਦਰਮਿਆਨ ਖੜਾ ਹੈ, ਤੂੰ ਮੇਰੇ ਤੱਕ ਪਹੁੰਚ ਨਹੀਂ ਸਕਦਾ, ਤੂੰ ਮੇਰਾ ਕੱਖ ਵੀ ਮੇਰਾ ਵਿਗਾੜ ਨਹੀਂ ਸਕਦਾ। ਜਦੋਂ ਇੰਨੀ ਗੱਲ ਕਹੀ ਉਹ ਮਾਰਨ ਵਾਸਤੇ ਤਲਵਾਰ ਤਿਆਰ ਹੋਇਆ ਤੇ ਉਸੇ ਵੇਲੇ ਉਸ ਥੰਮ ਦੇ ਵਿੱਚੋਂ ਹੀ ਨਰਸਿੰਘ ਰੂਪ ਪ੍ਰਗਟ ਹੋ ਗਿਆ ਤੇ ਉਸਨੇ ਪ੍ਰਹਿਲਾਦ ਨੂੰ ਬਚਾਇਆ ਤੇ ਹਰਨਾਕਸ਼ ਨੂੰ ਮੌਤ ਦੇ ਕਾਟ ਉਤਾਰ ਦਿੱਤਾ ਸੀ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤੜਾਇਆ। ਇਹ ਬਾਣੀ ਵਿੱਚ ਵੀ ਪ੍ਰਮਾਣ ਅੰਕਿਤ ਨੇ। ਹਜ਼ੂਰ ਕਹਿੰਦੇ ਨੇ ਮਨੁੱਖ ਤਾਂ ਬਹੁਤ ਤਰ੍ਹਾਂ ਦੇ ਯਤਨ ਕਰਦੇ ਨੇ ਪਰ ਉਸਦੇ ਮਨੁੱਖ ਦੇ ਕੀਤੇ ਯਤਨ ਸਾਰੇ ਵਿਅਰਥ ਚਲੇ ਜਾਂਦੇ ਹਨ।
ਮਾਰੇ ਨਾ ਰੱਖੇ ਅਵਰ ਨਾ ਕੋਏ,
ਲੋ ਹਜ਼ੂਰ ਕਹਿੰਦੇ ਨੇ ਭਾਈ ਭਗਤਾਂ ਨੂੰ, ਗੁਰਮੁਖਾਂ ਨੂੰ ਇਸ ਗੱਲ ਤੇ ਯਕੀਨ ਹੁੰਦਾ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਮਾਰਨ ਵਾਲਾ ਤੇ ਰੱਖਣ ਵਾਲਾ ਹੋਰ ਕੋਈ ਵੀ ਨਹੀਂ ਹੈ।
ਸਰਬ ਜੀਆਂ ਕਾ ਰਾਖਾ ਸੋਏ,
ਤੇ ਸਾਰੇ ਜੀਵਾਂ ਦਾ ਰਖਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ।
ਕਾਹੇ ਸੋਚ ਕਰਹਿ ਰੇ ਪ੍ਰਾਣੀ,
ਇਸੇ ਲਈ ਸਤਿਗੁਰੂ ਕਹਿੰਦੇ ਨੇ ਐ ਪ੍ਰਾਣਾ ਤਾਰੀ ਜੀਵ ਤੂੰ ਕਿਉਂ ਸੋਚ ਕਰ ਰਿਹਾ ਹੈ, ਤੂੰ ਕਿਸੇ ਗੱਲ ਦੀ ਚਿੰਤਾ ਕਿਉਂ ਕਰ ਰਿਹਾ ਹੈ, ਤੂੰ ਕਿਸੇ ਗੱਲ ਦਾ ਫਿਕਰ ਕਿਉਂ ਕਰ ਰਿਹਾ ਹੈ।
ਜਪ ਨਾਨਕ ਪ੍ਰਭ ਅਲਖ ਵਿਡਾਣੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਪ੍ਰਾਣਾ ਤਾਰੀ ਜੀਵ ਤੂੰ ਉਸ ਅਲਖ ਜੋ ਬੁੱਧੀ ਕਰਕੇ ਲਿਖਿਆ ਨਹੀਂ ਜਾਂਦਾ ਤੇ ਵਿਡਾਣੀ ਬੜਾ ਅਸਚਰਜ ਵਾਹਿਗੁਰੂ ਪਰਮੇਸ਼ਰ ਹੈ, ਤੂੰ ਉਸ ਵਾਹਿਗੁਰੂ ਦਾ ਨਾਮ ਜਪ, ਉਹ ਤੇਰੀ ਰੱਖਿਆ ਕਰਨ ਵਾਲਾ ਹੈ।
ਬਾਰ ਬਾਰ ਪ੍ਰਭ ਜਪੀਐ,
ਤੇ ਫਿਰ ਮਹਾਰਾਜ ਦੱਸੋ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਕਿਵੇਂ ਜਪੀਏ, ਕਿੰਨਾ ਕੁ ਸਮਾਂ ਜਪੀਏ। ਕਈ ਪ੍ਰੇਮੀ ਅਕਸਰ ਇਹ ਪੁੱਛਦੇ ਰਹਿੰਦੇ ਨੇ ਵੀ ਨਾਮ ਜੀ ਕਦੋਂ ਜਪੀਏ, ਕਿੰਨਾ ਚਿਰ ਜਪੀਏ। ਲੋ ਸਤਿਗੁਰੂ ਕਹਿੰਦੇ ਨੇ ਬਾਰੰਬਾਰ ਬਾਰ ਪ੍ਰਭ ਜਪੀਏ, ਬਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇ ਪਾਈ ਬਾਰੰਬਾਰ ਭਾਵ ਪੁਨਾ ਪੁਨਾ ਮੁੜ ਮੁੜ ਕੇ ਬਾਰ ਬਾਰ ਤਿੰਨ ਵਾਰੀ ਸ਼ਬਦ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ ਵੀ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਤਿੰਨੇ ਹੀ ਕਾਲਾਂ ਦੇ ਵਿੱਚ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਚਾਹੀਦਾ ਹੈ।
ਅੰਮ੍ਰਿਤ ਇਹੋ ਮਨ ਤਨ ਤ੍ਰਪੀਐ,
ਲੋ ਹਜ਼ੂਰ ਕਹਿੰਦੇ ਨੇ ਜਿਵੇਂ ਜਿਵੇਂ ਤੁਸੀਂ ਨਾਮ ਜਪੋਗੇ ਤੁਹਾਨੂੰ ਨਾਮ ਜਪਦਿਆਂ ਅੰਮ੍ਰਿਤ ਰਸ ਪ੍ਰਾਪਤ ਹੋਵੇਗਾ ਤੇ ਉਸ ਅੰਮ੍ਰਿਤ ਰਸ ਨੂੰ ਪੀ ਕੇ ਇਹ ਮਨ ਤਨ ਤ੍ਰਪੀਐ, ਇਹ ਜਿਹੜਾ ਮਨ ਤੇ ਤਨ ਹੈ ਇਹਨੂੰ ਫਿਰ ਰਜਾ ਲਈਦਾ ਹੈ।
ਨਾਮ ਰਤਨ ਜਿਨ ਗੁਰਮੁਖ ਪਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ ਹੈ,
ਕਿਛ ਅਵਰ ਨਾਹੀ ਦ੍ਰਿਸ਼ਟਾਇਆ,
ਲੋ ਪਰ ਉਹਨਾਂ ਮਹਾਂਪੁਰਖਾਂ ਨੂੰ ਉਸ ਨਾਮ ਦੇ ਬਰਾਬਰ ਹੋਰ ਕੋਈ ਪਦਾਰਥ ਕੁਝ ਵੀ ਉਹਨਾਂ ਨੂੰ ਨਜ਼ਰ ਨਹੀਂ ਆਇਆ।
ਨਾਮ ਨਾਮ ਧਨ ਨਾਮ ਰੂਪ ਰੰਗ।
ਉਹਨਾਂ ਗੁਰਮੁਖਾਂ ਦੇ ਲਈ ਵਾਹਿਗੁਰੂ ਦਾ ਨਾਮ ਹੀ ਧਨ ਹੁੰਦਾ ਹੈ। ਹਰ ਨਾਮ ਤਾਂ ਨਿਰਮਲ ਅਤਿ ਅਪਾਰਾ ਤੇ ਨਾਮ ਹੀ ਉਹਨਾਂ ਦਾ ਰੂਪ ਰੰਗ ਬਣ ਜਾਂਦਾ ਹੈ।
ਨਾਮੋ ਸੁਖ ਹਰ ਨਾਮ ਕਾ ਸੰਗ।
ਨਾਮ ਹੀ ਉਹਨਾਂ ਦੇ ਲਈ ਸੁਖ ਰੂਪ ਬਣ ਜਾਂਦਾ ਹੈ ਤੇ ਨਾਮ ਹੀ ਉਹਨਾਂ ਦਾ ਸਭ ਤੋਂ ਵੱਡਾ ਸੰਗ ਦਾ ਅਰਥ ਹੈ ਸਾਥ ਬਣ ਜਾਂਦਾ ਹੈ। ਜਿਵੇਂ ਆਪਾਂ ਆਮ ਕਹਿੰਦੇ ਹਾਂ ਵੀ ਹੁਣ ਤੇ ਸਾਥ ਚਾਹੀਦਾ, ਜੀਵਨ ਸਾਥੀ ਦਾ ਸਾਥ ਵੀ ਵਾਹਿਗੁਰੂ ਦਾ ਨਾਮ ਬਣ ਜਾਂਦਾ ਹੈ।
ਨਾਮ ਰਸ ਜੋ ਜਨ ਤ੍ਰਿਪਤਾਨੇ।
ਜੋ ਜਨ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਰਸ ਦੇ ਨਾਲ ਤ੍ਰਿਪਤ ਹੋ ਜਾਂਦੇ ਹਨ।
ਮਨ ਤਨ ਨਾਮ ਹੈ ਨਾਮ ਸਮਾਨੇ,
ਤੇ ਫਿਰ ਉਹਨਾਂ ਦਾ ਮਨ ਵੀ ਤੇ ਤਨ ਵੀ ਨਾਮ ਹੀ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ, ਅਥਵਾ ਉਹਨਾਂ ਦਾ ਮਨ ਵੀ ਤੇ ਤਨ ਵੀ ਪਹਿਲਾਂ ਨਾਮ ਦੇ ਵਿੱਚ ਲੀਨ ਹੁੰਦਾ ਹੈ ਤੇ ਫਿਰ ਨਾਮ ਅੱਗੇ ਮੰਮੇ ਨੂੰ ਸਿਹਾਰੀ ਆ ਵੀ ਨਾਮੀ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ।
ਉਠਤ ਬੈਠਤ ਸੋਭਤ ਨਾਮ।
ਫਿਰ ਮਹਾਰਾਜ ਨਾਮ ਕਿਹੜੀਆਂ ਕਿਹੜੀਆਂ ਹਾਲਤਾਂ ਵਿੱਚ ਜਪਣਾ ਚਾਹੀਦਾ ਹੈ? ਕਈ ਕਹਿੰਦੇ ਬੈਠ ਕੇ ਜਪੀਏ, ਕਈ ਵਾਰੀ ਗੋਡੇ ਹੀ ਦੁਖਣ ਲੱਗ ਜਾਂਦੇ ਨੇ, ਲੱਤਾਂ ਹੀ ਦੁਖਣ ਲੱਗ ਜਾਂਦੀਆਂ ਨੇ, ਪਰ ਸਤਿਗੁਰੂ ਕਹਿੰਦੇ ਪਾਏ ਨਹੀਂ, ਉਠਤ ਬੈਠਤ ਸੋਭਤ ਨਾਮ। ਉੱਠ ਕੇ ਵੀ ਖਲੋ ਕੇ ਵੀ ਜਾਪ ਨਾਮ ਜਪ ਸਕਦੇ ਹੋ, ਬੈਠ ਕੇ ਵੀ ਜਪ ਸਕਦੇ ਹੋ ਤੇ ਸੋਭਤ ਦਾ ਅਰਥ ਹੈ ਲੰਮੇ ਪੈ ਕੇ ਵੀ ਨਾਮ ਜਪ ਸਕਦੇ ਹੋ। ਇਹਦਾ ਮਤਲਬ ਇਹ ਹੈ ਵੀ ਤੁਹਾਡੀ ਸੁਰਤ ਜਾਗਣੀ ਚਾਹੀਦੀ ਹੈ। ਜੇ ਬੈਠਿਆਂ ਵੀ ਸੁਰਤ ਕਿਸੇ ਹੋਰ ਪਾਸੇ ਨਿਕਲ ਜਾਵੇ ਫਿਰ ਬੈਠ ਕੇ ਵੀ ਨਾਮ ਜਪਿਆ ਕੋਈ ਬਹੁਤਾ ਅਰਥ ਨਹੀਂ ਰੱਖਦਾ। ਤੇ ਤੁਸੀਂ ਬੈਠ ਕੇ ਵੀ ਖਲੋ ਕੇ ਵੀ ਸੁਤਿਆਂ ਵੀ ਵਾਹਿਗੁਰੂ ਦੇ ਨਾਮ ਨੂੰ ਜਪ ਸਕਦੇ ਹੋ।
ਕਹੁ ਨਾਨਕ ਜਨ ਕੈ ਸਦ ਕਾਮ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਨਾਂ ਦੇ ਲਈ ਤਾਂ ਹਮੇਸ਼ਾ ਕੰਮ ਹੀ ਇਹ ਹੁੰਦੇ ਨੇ, ਉੱਠਦਿਆਂ ਬਹਿੰਦਿਆਂ ਸੁਤਿਆਂ ਜਾਗਦਿਆਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੀ ਜਾਣਾ ਇਹੀ ਮਹਾਂਪੁਰਖਾਂ ਦੇ ਲਈ ਸਭ ਤੋਂ ਸ੍ਰੇਸ਼ਟ ਕੰਮ ਹੁੰਦੇ ਹਨ।
ਬੋਲੋ ਜਸ ਜਿਹ ਬਾ ਦਿਨ ਰਾਤ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਗੁਰਮੁਖੋ ਤੁਸੀਂ ਦਿਨ ਰਾਤ ਆਪਣੀ ਜਿਹਬਾ ਰਸਨਾ ਤੋਂ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰੋ।
ਪ੍ਰਭ ਆਪਣੇ ਜਨ ਕੀਨੀ ਦਾਤ।
ਕਿਉਂਕਿ ਸਾਡੇ ਆਪਣੇ ਵਾਹਿਗੁਰੂ ਅਕਾਲ ਪੁਰਖ ਨੇ ਇਹ ਦਾਸਾਂ ਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ ਕੀਰਤਨ ਦੀ, ਇਸ ਲਈ ਹਰ ਵੇਲੇ ਵਾਹਿਗੁਰੂ ਦਾ ਜਸ ਕੀਰਤਨ ਕਰਿਆ ਕਰੋ।
ਕਰਹਿ ਭਗਤ ਆਤਮ ਕਹਿ ਚਾਏ।
ਲੋ ਜਿਹੜੇ ਗੁਰਸਿੱਖ ਮਾਈ ਭਾਈ ਆਪਣੇ ਮਨ ਦੇ ਚਾਹ ਦੇ ਨਾਲ, ਮਨ ਦੀ ਉਮਾਹ ਦੇ ਨਾਲ ਵਾਹਿਗੁਰੂ ਦੀ ਭਗਤੀ ਕਰਦੇ ਹਨ,
ਪ੍ਰਭ ਆਪਣੇ ਸਿਉਂ ਰਹੇ ਸਮਾਏ,
ਤੇ ਗੁਰਮੁਖ ਪਿਆਰੇ ਫਿਰ ਆਪਣੇ ਮਾਲਕ ਵਾਹਿਗੁਰੂ ਦੇ ਨਾਲ ਹਮੇਸ਼ਾ ਲਈ ਅਭੇਦ ਹੋਏ ਰਹਿੰਦੇ ਹਨ।
ਜੋ ਹੋਆ ਹੋਵਤ ਸੋ ਜਾਣੈ।
ਲੋ ਹਜ਼ੂਰ ਕਹਿੰਦੇ ਨੇ ਜੋ ਪਿੱਛੇ ਹੋਇਆ ਹੈ ਤੇ ਜੋ ਹੋਵਤ ਹੋਣ ਵਾਲਾ ਹੈ ਉਹ ਸਾਰਾ ਕੁਛ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ, ਭਾਵ ਜੋ ਪਿੱਛੇ ਹੋਇਆ ਤੇ ਅੱਗੇ ਨੂੰ ਹੋਣਾ ਹੈ, ਤੇ ਮਹਾਂਪੁਰਖਾਂ ਨੂੰ ਇਸ ਗੱਲ ਦਾ ਪਹਿਲਾਂ ਪਤਾ ਲੱਗ ਜਾਂਦਾ, ਉਹ ਤਰਕਾਲ ਦਰਸ਼ੀ ਹੋ ਜਾਂਦੇ ਹਨ।
ਪ੍ਰਭ ਆਪਣੇ ਕਾ ਹੁਕਮ ਪਛਾਣੈ,
ਤੇ ਪਰ ਉਹ ਆਪਣੇ ਮਾਲਕ ਵਾਹਿਗੁਰੂ ਦਾ ਹੁਕਮ ਪਛਾਣਦੇ ਨੇ ਤੇ ਉਸ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਕੇ ਰਹਿੰਦੇ ਉਹ ਆਪਦਾ ਮਸਤੀ ਨੇ, ਤੇ ਪਰ ਉਹਨਾਂ ਨੂੰ ਹਰ ਗੱਲ ਦਾ ਪਹਿਲਾਂ ਪਤਾ ਲੱਗ ਹੀ ਜਾਂਦਾ ਵੀ ਅੱਗੇ ਕੀ ਹੋਣ ਵਾਲਾ ਹੈ।
ਇਸ ਕੀ ਮਹਿਮਾ ਕੌਣ ਬਖਾਨਾ।
ਲੋ ਹਜ਼ੂਰ ਕਹਿੰਦੇ ਨੇ ਭਾਈ ਐਸੇ ਮਹਾਂਪੁਰਖ ਦੀ ਮਹਿਮਾ ਕੌਣ ਬਿਆਨ ਕਰ ਸਕਦਾ ਹੈ।
ਇਸਕਾ ਗੁਣ ਕਹੇ ਏਕ ਨਾ ਜਾਣਾ।
ਵੀ ਉਸ ਐਸੇ ਮਹਾਂਪੁਰਖਾਂ ਦੀ ਮਹਿਮਾ ਦਾ, ਉਸ ਵਾਹਿਗੁਰੂ ਪਰਮੇਸ਼ਰ ਦੇ ਐਸੇ ਮਹਾਂਪੁਰਖਾਂ ਦੇ ਗੁਣ ਦਾ ਇੱਕ ਵੀ ਅੱਖਰ ਕਹਿਣਾ ਮੈਂ ਨਹੀਂ ਜਾਣਦਾ, ਭਾਵ ਐਸੇ ਮਹਾਂਪੁਰਖਾਂ ਦੀ ਵਡਿਆਈ ਦਾ ਇੱਕ ਅੱਖਰ ਵੀ ਬਿਆਨ ਕਰਨਾ ਔਖਾ ਹੈ।
ਆਠ ਪਹਿਰ ਪ੍ਰਭ ਵਸਹਿ ਹਜ਼ੂਰੇ।
ਕਿਉਂਕਿ ਉਹ ਤਾਂ ਅੱਠੇ ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਵਿੱਚ ਹੀ ਵਸਦੇ ਨੇ, ਜਿਵੇਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਸ ਪੰਜ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਵਰਗੇ ਮਹਾਂਪੁਰਖ ਰਹਿੰਦੇ ਸਨ, ਵੀ ਉਹ ਮਹਾਂਪੁਰਖ ਹਮੇਸ਼ਾ ਲਈ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਵਸਦੇ ਹਨ।
ਕਹੁ ਨਾਨਕ ਸੇ ਜਨ ਪੂਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹੀ ਪੂਰਨ ਮਹਾਂਪੁਰਖ ਸਦਵਾ ਸਕਦੇ ਨੇ ਜਿਹੜੇ ਅੱਠੇ ਪੈਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਨੇ। ਇੱਕ ਵਾਰ ਕਿਸੇ ਗੁਰਮੁਖ ਪਿਆਰੇ ਨੇ ਬਚਨ ਸੁਣਾਇਆ, ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਕ ਵਾਰੀ ਕਿਸੇ ਪ੍ਰੇਮੀ ਦੇ ਪੁੱਛਣ ਤੋਂ ਬਚਨ ਕੀਤਾ ਸੀ। ਕਹਿੰਦੇ ਜਦੋਂ ਅਸੀਂ ਇੱਕ ਵਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈਂਦੇ ਹਾਂ ਤਾਂ ਸਾਨੂੰ ਦਸੋ ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੁੰਦੇ ਨੇ। ਆਠ ਪਹਿਰ ਪ੍ਰਭ ਵਸਾ ਹਜ਼ੂਰੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈਣ ਦੇ ਨਾਲ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਸਾਨੂੰ ਦਸੋ ਪਾਤਸ਼ਾਹੀਆਂ ਦੇ ਦਰਸ਼ਨ ਹੋ ਜਾਂਦੇ ਨੇ, ਅਤੇ ਫਿਰ ਉਸ ਤੋਂ ਬਾਅਦ ਅਤੇ ਅਸੀਂ ਹਮੇਸ਼ਾ ਲਈ ਨਿਰਗੁਣ ਸਰੂਪ ਦੇ ਵਿੱਚ ਆਪਣੀ ਸੁਰਤ ਨੂੰ ਜੋੜੀ ਰੱਖਦੇ ਹਾਂ। ਇਹ ਹੈ ਹਜ਼ੂਰੀ ਵਿੱਚ ਵਸਣ ਦੀ ਅਵਸਥਾ। ਹਜ਼ੂਰ ਕਹਿੰਦੇ ਨੇ ਵੀ ਅੱਠੇ ਪੈਰ ਉਹ ਵਾਹਿਗੁਰੂ ਦੀ ਹਜ਼ੂਰੀ ਵਿੱਚ ਵਸਦੇ ਨੇ, ਵੀ ਐਸੇ ਮਹਾਂਪੁਰਖ ਪਾਏ ਪੂਰਨ ਮਹਾਂਪੁਰਖ ਹੋ ਸਕਦੇ ਹਨ।
ਮਨ ਮੇਰੇ ਤਿਨਕੀ ਓਟ ਲੇ ਹੈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਦੁਆਰਾ ਸੰਬੋਧਨ ਕਰਕੇ ਸਭ ਨੂੰ ਸਾਂਝਾ ਉਪਦੇਸ਼ ਦਿੰਦੇ ਹਨ ਕਿ ਇਹ ਮੇਰੇ ਮਨ ਜਿਹੜੇ ਐਸੇ ਮਹਾਂਪੁਰਖ ਨੇ ਅੱਠੇ ਪੈਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਉਹਨਾਂ ਦੀ ਓਟ ਗ੍ਰਹਿਣ ਕਰ।
ਮਨ ਤਨ ਆਪਣਾ ਤਿੰਨ ਜਨ ਦੇ।
ਵੀ ਆਪਣਾ ਮਨ ਵੀ ਤੇ ਤਨ ਵੀ ਐਸੇ ਮਹਾਂਪੁਰਖਾਂ ਨੂੰ ਭੇਟਾ ਕਰਦੇ।
ਜਿਨ ਜਾਣੇ ਆਪਣਾ ਪ੍ਰਭੂ ਪਛਾਤਾ।
ਲੋ ਜਿਸ ਜਨ ਮਹਾਂਪੁਰਖ ਨੇ ਆਪਣੇ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ ਹੈ।
ਉਹ ਜਨ ਸਰਬ ਥੋਕ ਕਾ ਦਾਤਾ।
ਉਹ ਮਹਾਂਪੁਰਖ ਪਾਈ ਸਾਰੇ ਪਦਾਰਥਾਂ ਨੂੰ ਵੀ ਦੇਣ ਵਾਲਾ ਦਾਤਾ ਬਣ ਜਾਂਦਾ ਹੈ, ਕਿਉਂਕਿ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਅਧਿਕਾਰ ਨੇ ਅਤੇ ਉਹ ਉਹਨਾਂ ਮਹਾਂਪੁਰਖਾਂ ਨੂੰ ਵਾਹਿਗੁਰੂ ਦੇ ਦਿੰਦਾ ਹੈ। ਜਿਵੇਂ ਕੋਈ ਪਿਤਾ ਅਤੇ ਆਪਣੇ ਪੁੱਤਰ ਨੂੰ ਸਭ ਕੁਝ ਅਧਿਕਾਰ ਦੇ ਦੇਵੇ, ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਵੀ ਅਧਿਕਾਰ ਦੇ ਦਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਉਹ ਮਹਾਂਪੁਰਖ ਸਾਰੇ ਪਦਾਰਥਾਂ ਦਾ ਦਾਤਾ ਬਣ ਜਾਂਦਾ ਹੈ।
ਜਿਸ ਕੀ ਸਰਨ ਸਰਵ ਸੁਖ ਪਾਵ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਉਸ ਪੂਰਨ ਮਹਾਂਪੁਰਖ ਦੀ ਸ਼ਰਨ ਵਿੱਚ ਚਲਿਆ ਜਾਵੇ ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ।
ਦਰਸ ਸਭ ਪਾਪ ਮਿਟਾਵ ਹੈ।
ਉਸ ਐਸੇ ਮਹਾਂਪੁਰਖ ਦੇ ਦਰਸ਼ਨ ਕਰਕੇ ਭਾਈ ਸਾਰੇ ਪਾਪ ਮਿਟ ਜਾਂਦੇ ਹਨ।
ਅਵਰ ਸਿਆਨਪ ਸਗਲੀ ਛਾੜ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ ਉਹ ਮਨਾ, ਹੋਰ ਜਿਹੜੀਆਂ ਸਿਆਣਪਾਂ ਨੇ, ਚੁਸਤੀਆਂ ਚਲਾਕੀਆਂ ਨੇ, ਇੱਧਰ ਉੱਧਰ ਲੋਕਾਂ ਦੇ ਵਿੱਚ ਭੱਜੇ ਫਿਰਨਾ, ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਦੇ।
ਇਸ ਜਨ ਕੀ ਤੂੰ ਸੇਵਾ ਲਾਗ।
ਉਸ ਇੱਕੋ ਹੀ ਐਸੇ ਮਹਾਂਪੁਰਖ ਦੀ ਸੇਵਾ ਦੇ ਵਿੱਚ ਲੱਗ ਜਾ ਤੇ ਉਹੀ ਤੇਰਾ ਬੇੜਾ ਪਾਰ ਕਰ ਦੇਵੇਗਾ।
ਆਵਨ ਜਾਨ ਨਾ ਹੋਵੀ ਤੇਰਾ।
ਲੋਹਣ ਮੁਖ ਦੀ ਗੱਲ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮਨਾ, ਤੇ ਤੇਰਾ ਕਦੇ ਵੀ ਆਉਣਾ ਜਾਣਾ ਨਹੀਂ ਹੋਵੇਗਾ। ਇਹਦਾ ਮਤਲਬ ਇਹ ਹੈ ਤੇਰਾ 84 ਦਾ ਚੱਕਰ ਵੀ ਮਿਟ ਜਾਵੇਗਾ।
ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨਾ, ਤੂੰ ਐਸੇ ਮਹਾਂਪੁਰਖਾਂ ਦੇ ਚਰਣਾਂ ਨੂੰ ਪੂਜਣਾ ਕਰ, ਐਸੇ ਮਹਾਂਪੁਰਖਾਂ ਦੇ ਚਰਣਾਂ ਦੀ ਸੇਵਾ ਟਹਿਲ ਕਰ, ਤੇ ਤੇਰਾ ਕਦੀ ਆਉਣ ਜਾਣ ਵੀ ਨਹੀਂ ਹੋਵੇਗਾ। ਭਾਵ ਉਹਨਾਂ ਮਹਾਂਪੁਰਖਾਂ ਦੇ ਵਿੱਚ ਸ਼ਕਤੀ ਹੁੰਦੀ ਹੈ ਤੇ ਉਹ ਹਰ ਆਪਣੇ ਪ੍ਰੇਮੀ ਨੂੰ ਨਾਮ ਬਾਣੀ ਦੇ ਨਾਲ ਜੋੜ ਦਿੰਦੇ ਨੇ ਤੇ ਉਹਨੂੰ ਕਹਿੰਦੇ ਨੇ ਭਾਈ ਗੁਰੂ ਵਾਲਾ ਬਣ, ਅੰਮ੍ਰਿਤ ਛਕ, ਬਾਣੀ ਪੜ੍ਹਿਆ ਕਰ, ਸਿਮਰਨ ਕਰਿਆ ਕਰ, ਤੇ ਜਿਹੜਾ ਉਹਨਾਂ ਦੇ ਬਚਨ ਮੰਨ ਲਵੇ ਤੇ ਭਾਈ ਫਿਰ ਉਹਦਾ ਆਵਾਗਮਨ ਮਿਟ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ, ਪਵਿੱਤਰ, ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪਾਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।